ਗੁਜਰੀ ਕੀ ਵਾਰ ਮਹੱਲਾ ਪੰਜਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਸ਼ਲੋਕ ਮਹੱਲਾ ਪੰਜਵਾਂ ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰ ਨਾਉ ਨੇਤਰੀ ਸਤਿਗੁਰਨਾ ਸੁਰਣੀ ਸੁਣਨਾ ਗੁਰਨਾਉ
ਅੰਤਰ ਗੁਰੂ ਆਰਾਧਨਾ ਨਹੀਂ ਹੈਗਾ ਗੁਰੂ ਆਰਾਧਨਾ ਹੀ ਵੈਸੇ ਪੜ੍ਹਦੇ ਨੇ ਆਮ ਲੋਕ ਅੰਤਰ ਗੁਰ ਆਰਾਧਨਾ
ਅੱਛਾ ਜੀ
ਆਰਾਧਨਾ ਨਹੀਂ ਆਇਆ ਆਰਾਧਨਾ ਹੁੰਦਾ ਬੁਲਾਉਣ ਵਾਸਤੇ ਤੂੰ ਆ ਜਾ ਉਹਦੇ ਵਾਸਤੇ ਇੱਛਾ ਧਾਰ ਕੇ ਰੱਖਣੀ ਯਾਦ ਰੱਖਣੀ ਉਹਨੂੰ ਆਰਾਧਨਾ ਕਹਿੰਦੇ ਕੋਈ ਬੰਦਾ ਬਾਹਰ ਗਿਆ ਹੋਇਆ
ਠੀਕ ਹੈ
ਮਨ ਵਿੱਚ ਇੱਛਾ ਬਣੀ ਹੋਈ ਹੈ ਵੀ ਉਹ ਜਿੰਨੀ ਜਲਦੀ ਹੋ ਸਕੇ ਆ ਜਾਵੇ ਉਹਨੂੰ ਆਰਾਧਨਾ ਕਹਿੰਦੇ ਨੇ ਆਉਣ ਵਾਸਤੇ ਆੜਾ ਦਾ ਮੁਕਤ ਹੋ ਨਹੀਂ ਸਕਦਾ ਪਤਾ ਨਹੀਂ ਕਿਉਂ ਕਹਿੰਦੇ ਨੇ
ਹਾਂਜੀ ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰ ਨਾਉ
ਆਰਾਧਨਾ ਕਿਹਦੀ ਕਰਦੀ ਹੈ ਜਿਹੜਾ ਅੰਦਰ ਹੈ ਸਤਿਗੁਰ ਅੰਦਰ ਅੰਤਰਗੁਰ ਤਾਂ ਹੈ ਉਹ ਆਪਣੇ ਮੂਲ ਨੂੰ ਆਰਾਧਨਾ ਆਰਾਧਨਾ ਆਪਣੇ ਮੂਲ ਵੱਲ ਧਿਆਨ ਰੱਖਣਾ ਆਪਣੇ ਮੂਲ ਦਾ ਧਿਆਨ ਧਾਰਨਾ ਆਤਮ ਧਿਆਨ ਧਾਰਨਾ ਹੀ ਆਰਾਧਨਾ ਕਈ ਕੋਟ ਆਤਮ ਧਿਆਨ ਧਾਰੀ ਕਈ ਕੋਟ ਆਤਮ ਧਿਆਨ ਧਾਰੀ ਨੇ ਜਿਹੜੇ ਆਰਾਧਨਾ ਹੀ ਕਰਦੇ ਨੇ ਅੰਤਰਗੁਰ ਦੀ ਅੰਤਰਗੁਰ ਆਰਾਧਨਾ ਜਿਹਵਾ ਜਪ ਗੁਰੂ ਨਾਮ ਛਪਣਾ ਕਵੇਂ ਜਿਹਵਾ ਨਾਲ ਜੀਵ ਨਾਲ ਨਹੀਂ ਬਹੁਤ ਹੈ ਜੀਵ ਨਾਲ ਜੇ ਆਰਾਧਨਾ ਹਿਰਦੇ ਵਿੱਚ ਹੈ ਤਾਂ ਉਹ ਜੀਵ ਉਹ ਹੈ ਜਿਹੜੀ ਮਨ ਦੀ ਜੀਵ ਜੇ ਜੀਵ ਕਹਿੰਦੇ ਬਾਹਰ ਦੀ ਚੁੱਪ ਕਰਾ ਲਈਏ ਇਹਦਾ ਮਤਲਬ ਇਹ ਨਹੀਂ ਕਿ ਮਨ ਦੀ ਜੀਵ ਵੀ ਚੁੱਪ ਕਰ ਗਈ ਮਨ ਦੀ ਜੀਵ ਹੋਰ ਹੈ ਮਨ ਦੀ ਇੱਛਾ ਹੀ ਮਨ ਦੀ ਜੀਵ ਹੈ ਜਿਹਦੇ ਵਿੱਚੋਂ ਇੱਛਾ ਪੈਦਾ ਹੁੰਦੀ ਹੈ ਨਾ ਉਹ ਜੀਵ ਹੈ ਉਹ ਇੱਛਾ ਜੋ ਪੈਦਾ ਹੁੰਦੀ ਹੈ ਉਹਨੂੰ ਪ੍ਰਗਟ ਕਰਦੇ ਹਾਂ ਅਸੀਂ ਜੀਵ ਨਾਲ ਜੇਵਾ ਦੇ ਵਿੱਚ ਇੱਛਾ ਪੈਦਾ ਹੁੰਦੀ ਹੈ ਜੀਵ ਨਾਲ ਪ੍ਰਗਟ ਕੀਤੀ ਜਾਂਦੀ ਹੈ ਇੱਛਾ ਦੱਸੀ ਜਾਂਦੀ ਹੈ ਕਿਸੇ ਨੂੰ ਮੇਰੇ ਅੰਦਰ ਆ ਇੱਛਾ ਜਿਵੇਂ ਰੋਗੀ ਦੇ ਅੰਦਰ ਕੋਈ ਇੱਛਾ ਹੈ ਉਹ ਇਸ਼ਾਰੇ ਨਾਲ ਕਿਸੇ ਨੂੰ ਬੁਲਾਉਂਦਾ ਪਹਿਲਾਂ ਤਾਂ ਇੰਨੀ ਉੱਚੀ ਆਵਾਜ਼ ਨਹੀਂ ਕੱਢ ਸਕਦਾ ਜਦ ਉਹਦੇ ਨੇੜੇ ਆ ਜਾਂਦਾ ਹੌਲੀ ਦੇ ਕੇ ਉਹਦੇ ਕੰਨ 'ਚ ਹੌਲੀ ਦੇ ਕੇ ਉਹ ਜਿੰਨਾ ਕੁ ਬੋਲ ਸਕਦਾ ਹੈ ਜਿੰਨੀ ਕੁ ਤਾਕਤ ਹੁੰਦੀ ਹੈ ਉਹ ਪ੍ਰਗਟ ਕਰਦਾ ਵੀ ਮੈਨੂੰ ਆਹ ਚੀਜ਼ ਚਾਹੀਦੀ ਹੈ
ਠੀਕ ਹੈ ਜੀ
ਅੰਤਰ ਗੁਰ ਆਰਾਧਨਾ ਅੰਦਰਲਾ ਜਿਹੜਾ ਸਤਿਗੁਰ ਹੈ ਇਹਦੀ ਆਰਾਧਨਾ ਕਰਨੀ ਹੈ ਬਾਹਰਲੇ ਦੀ ਨਹੀਂ ਕਰਨੀ ਹੁਣ ਬਾਹਰਲੇ 10 ਗੁਰੂ ਛੁੱਟ ਗਏ ਸਾਡੇ 11 ਦੇ 11 ਸਾਰੀ ਦੁਨੀਆ ਹੀ ਛੁੱਟ ਗਈ ਬਾਹਰਲੀ ਛੱਡੋ ਤੁਸੀਂ ਗੁਰੂਆਂ ਦੀ ਕੀ ਗੱਲ ਹੈ ਬਾਹਰਲੀ ਦੁਨੀਆ ਨਾਲ ਉਹ ਕਨੈਕਸ਼ਨ ਹੈ ਟੁੱਟ ਗਿਆ ਜਾਂ ਗੁਰ ਅੰਦਰ ਹੈ ਆਰਾਧਨਾ ਉਹਦੀ ਕਰਨੀ ਹੈ ਬਾਹਰ ਦਾ ਕਨੈਕਸ਼ਨ ਆਪੇ ਟੁੱਟ ਗਿਆ ਨਾ ਤਾਂ ਕੋਈ ਬਾਹਰ ਤੀਰਥ ਰਿਹਾ ਨਾ ਕੋਈ ਸਰੋਵਰ ਰਿਹਾ ਨਾ ਗੁਰੂ ਗ੍ਰੰਥ ਰਿਹਾ ਕੁਛ ਵੀ ਨਹੀਂ ਰਿਹਾ ਬਾਹਰ ਡੀਕਨੈਕਟ ਹੋ ਗਿਆ ਬਾਹਰੋਂ ਸੰਸਾਰ ਨਾਲੋਂ ਡੀਕਨੈਕਟ ਹੋ ਗਿਆ
ਠੀਕ ਹੈ
ਜਾਂ ਅੰਤਰ ਗੁਰ ਆਰਾਧਨਾ ਸ਼ੁਰੂ ਹੋਈ ਸਤ ਸੰਤੋਖ ਦੇ ਦਾਇਰੇ ਦੇ ਅੰਦਰ ਹੈ ਬਾਕੀ ਮਾਇਆ ਬਾਹਰ ਰਹਿ ਗਈ ਆਰਾਧਨਾ ਹੁੰਦੀ ਹੋਈ ਜਪਣ ਤੋਂ ਬਾਅਦ ਹੈ ਜਾਂ ਜਪ ਲਿਆ ਨਾ ਨਾਨਕ ਗੁਰਮੁਖ ਨਾਮ ਜਪੀ ਹੈ ਇੱਕ ਵਾਰ ਜਪ ਲਿਆ ਨਾ ਸਮਝ ਲਿਆ ਸਭ ਕੁਝ ਇੱਕ ਵਾਰ ਫਿਰ ਆਰਾਧਨਾ ਉਤੇ ਬਾਅਦ ਸੰਸਾਰ ਨਾਲ ਕੋਈ ਕਨੈਕਸ਼ਨ
ਜਿਹਵਾ ਜਪ ਗੁਰਨਾਉ ਤੇ ਗੁਰਨਾਉ ਕੀ ਹੁੰਦਾ ਜੀ
ਗੁਰਨਾਉ ਗੁਰ ਕਾ ਜਸ
ਕਿਉਂਕਿ ਇਹ ਜਿੱਥੇ ਵੀ ਜਪਣ ਦੀ ਗੱਲ ਆਉਂਦੀ ਹੈ ਅਸੀਂ ਸੋਚਦੇ ਹਾਂ ਇਹਨੂੰ ਉਚਾਰਨ ਕਰਨਾ ਹੈ ਪਰ ਜਪ ਦਾ ਅਰਥ ਸਮਝਣਾ ਹੈ ਜੀ
ਸਮਝਣਾ
ਠੀਕ ਹੈ ਜੀ
ਇਹ ਗੁਰਨ ਹੈ ਉਹ ਗੁਰ ਕੇ ਚਰਨ ਦੇ
ਅੱਛਾ ਜੀ
ਚਰਨ ਦਾ ਪਾਠ
ਹਾਂਜੀ
ਸਾਰੇ ਗੁਣਾਂ ਚੋਂ ਹੀ ਉਹਦਾ ਦਰਸ਼ਨ ਹੋਣਾ ਸਾਰੇ ਗੁਣ ਸਮਝਿਆ ਤੇ ਹੀ ਦਰਸ਼ਨ ਹੋਣਾ ਸਾਰੀ ਗੁਰਬਾਣੀ ਸਮਝੀ ਤੇ ਹੀ ਦਰਸ਼ਨ ਹੋਣਾ
ਹਾਂਜੀ
ਜੇਵਾ ਜਪ ਗੁਰ
ਨਾਉ ਨੇਤਰੀ ਸਤਿਗੁਰ ਪੇਖਣਾ ਸ਼੍ਰਵਣੀ ਸੁਣਨਾ ਗੁਰ ਨਾਉ
ਜੇ ਨੇਤਰੀ ਸਤਿਗੁਰ ਪੇਖਣਾ ਹੈ ਤਾਂ ਕੰਮ ਕਰਨਾ ਪਊਗਾ ਹੁਣ ਦਰਸ਼ਨ ਦੀ ਗੱਲ ਆ ਗਈ ਜਪਣ ਤੇ ਬਾਅਦ ਦਰਸ਼ਨ ਹੋਣਾ ਹੁਣ ਜਪ ਤਾਂ ਬਾਹਰ ਲਿਆ ਦਰਸ਼ਨ ਹੋਣਾ ਅੰਦਰੋਂ ਤੇ ਬਾਹਰ ਤਾਂ ਕਨੈਕਸ਼ਨ ਟੁੱਟ ਗਿਆ ਬਾਹਰ ਤਾਂ ਸਤਿਗੁਰ ਕੋਈ ਰਿਹਾ ਹੀ ਨਾ ਇਸ ਕਰਕੇ ਜਿੰਨੇ ਸਤਿਗੁਰ ਨੇ ਜਿਨ੍ਹਾਂ ਨੂੰ ਅਸੀਂ ਸਤਿਗੁਰ ਕਹਿੰਦੇ ਆ ਉਹ ਭਾਈ ਕਹਿੰਦੇ ਨੇ ਸਤਿਗੁਰ ਨਹੀਂ ਕਹਿੰਦੇ
ਅੱਛਾ ਜੀ
ਉਹ ਭਾਵੇਂ ਉਹ ਸਤਿਗੁਰ ਨੇ ਨਾ ਉਹਨਾਂ ਦਾ ਸਤਿਗੁਰ ਹੈ ਸਤਿਗੁਰ ਨੂੰ ਕਿਹਾ ਜਾ ਸਕਦਾ ਜਿਹਨੇ ਸਤਿਪੁਰਖ ਨੂੰ ਜਾਣ ਲਿਆ ਸਤਿਗੁਰ ਜਾਂ ਨੇਤਰੀ ਸਤਿਗੁਰ ਪੇਖਣਾ ਜਾਂ ਨੇਤਰਾਂ ਨੇ ਸਤਿਗੁਰ ਅੰਦਰਲੀ ਅੱਖ ਨੇ ਸਤਿਗੁਰ ਪੇਖ ਲਿਆ, ਸਤਿਗੁਰ ਆਪੇ ਬਣ ਗਿਆ ਉਹ। ਨੇਤਰੀ ਸਤਿਗੁਰ
ਪੇਖਣਾ, ਸ੍ਰਵਣੀ ਸੁਣਨਾ ਗੁਰਨਾਮ,
ਪੇਖਣਾ ਦੇਖਣਾ ਨਹੀਂ ਹੈ।
ਹਾਂਜੀ,
ਦੇਖੀ ਦਾ ਬਹਾਲ ਦੀ ਅੱਖ ਨਾ, ਪੇਖੀ ਦਾ ਦਲੀ ਅੱਖ ਨਾ। ਸੁਪਨਾ ਪੇਖੀ ਦਾ ਹੁੰਦਾ, ਸੁਪਨਾ ਦੇਖੀ ਦਾ ਨਹੀਂ ਹੁੰਦਾ। ਜੋ ਸੁਪਨਾ ਔਰ ਪੇਖਣਾ, ਸਿਨੇਮੇ ਤੇ ਜੋ ਅਸੀਂ ਪੜਦੇ ਤੇ ਦੇਖ ਰਹੇ ਆ, ਪੇਖ ਰਹੇ ਆ, ਅਸਲ ਚ ਦੇਖੀ ਦਾ ਹੁੰਦਾ ਸੱਚ, ਪੇਖੀ ਦਾ ਹੁੰਦਾ ਉਹਦੀ ਨਕਲ ਝੂਠ। ਜੇ ਦਰਖਤ ਦਾ ਸਾਇਆ ਦੇਖੀਏ, ਸਾਇਆ ਉਹਦੇ ਨਾਲ ਦਰਖਤ ਨਹੀਂ ਦੇਖਿਆ ਜਾਂਦਾ, ਦਰਖਤ ਦਾ ਸਰੂਪ ਪੇਖਿਆ ਜਾਂਦਾ।
ਠੀਕ ਹੈ ਜੀ,
ਦਰਖਤ ਦਾ ਰੂਪ ਪੇਖਿਆ, ਉਹ ਪੇਖਿਆ ਕਹਿੰਦੇ ਨੂੰ।
ਠੀਕ ਹੈ ਜੀ,
ਨੇਤਰੀ ਸਤਿਗੁਰ ਪੇਖਣਾ,
ਸ੍ਰਵਣੀ ਸੁਣਨਾ ਗੁਰਨਾਮ।
ਜੇ ਨੇਤਰੀ ਸਤਿਗੁਰ ਪੇਖ ਲਿਆ ਤਾਂ ਸਤਿਗੁਰ ਬਣ ਵੀ ਗਿਆ, ਤੇ ਜਿਨ ਜਾਣਿਆ ਸੋ ਤਸੀ ਜਿਹਾ, ਅਤ ਨਿਰਮਾਲ ਸੀ ਜਿਸ ਦੇਹਾ, ਸੁਲਝ ਗਈ ਸਾਰੀ ਸੀ ਜਿਸ ਦੇਹਾ। ਇੱਥੇ ਕੁੰਡਲ ਨਹੀਂ ਸੁਲਝ ਗਈ, ਜਿਹੜੀ ਕੁੰਡਲ ਨਹੀਂ ਆ ਨਾ ਇਹਨੂੰ ਸੁਲਝੀ ਕਹਿੰਦੇ ਨੇ। ਕੁੰਡਲ ਨਹੀਂ ਸੁਲਝੀ ਸਤ ਸੰਗਤ, ਸੱਚ ਨਾਲ ਜੁੜਿਆ, ਸੱਚ ਦਾ ਦਰਸ਼ਨ ਹੋਇਆ, ਕੁੰਡਲ ਨਹੀਂ ਸੁਲਝੀ। ਇਹਨੂੰ ਕਹਿ ਰਹੇ ਨੇ ਭੱਟ, ਕੁੰਡਲ ਨਹੀਂ ਸੁਲਝੀ ਸਤਸੰਗਤ, ਕੁੰਡਲ ਨਹੀਂ ਸੁਲਝਣੀ। ਚੰਦਰੋਂ ਦਰਸ਼ਨ ਹੋਇਆ ਸਤਿਗੁਰ ਦਾ, ਆਪ ਹੀ ਸਤਿਗੁਰ ਬਣ ਗਿਆ। ਉਹ ਜਿਹੜਾ ਭੇਦ ਸੀ ਨਾ ਮੇਰਾ ਔਰ ਸਤਿਗੁਰ ਦਾ, ਅੱਡੋ ਅੱਡੋ ਮਿਟ ਗਿਆ। ਕੁੰਡਲ ਨਹੀਂ ਸੁਲਝੀ ਸਤਸੰਗਤ, ਦੋ ਬਣਦਾ ਤਾਂ ਸਤਿਗੁਰ ਹੋਰ ਹੈ, ਮੈਂ ਹੋਰ ਹਾਂ। ਸੋਈ ਮੁੜ ਕੇ ਤੂੰ ਪਿਆ ਜਾ ਕੋ ਕਹਿਤਾ, ਔਰ ਆਪਣੇ ਸੁਣਨਾ ਬੋਲਣਾ।
ਹਾਂਜੀ,
ਜਿਹੜਾ ਗੁਰਨਾਉ ਹੈ ਉਹਨਾਂ ਸੁਣਨਾ ਨਾ, ਤੁਰਕੀ ਬਾਣੀ ਇਹ ਸਰਬਣੀ ਸੁਣਨੀ ਹੈ। ਹੁਣ ਕੰਨਾਂ ਨਾਲ ਨਹੀਂ ਸੁਣੀ, ਬਿਨਾਂ ਕੰਨਾਂ ਤੇ ਸੁਣਨੀ ਹੈ, ਸੁਣੀ ਜਾਣੀ ਹੈ। ਇਹ ਗਾਂ ਦੀ ਅਵਸਥਾ ਚਲੀ ਗਈ, ਹੁਣ ਤ੍ਰਿਕੁਟੀ ਛੁੱਟ ਗਈ, ਦਸਵਾਂ ਦੁਆਰ ਖੁੱਲ ਗਿਆ, ਦਸਵੇਂ ਦੁਆਰ ਦੇ ਅੰਦਰਲੀ ਅਵਸਥਾ ਹੈ। ਇਹਨੂੰ ਤੁਰਿਆ ਅਵਸਥਾ ਕਹਿੰਦੇ ਨੇ, ਇਹਨੂੰ ਤੁਰਿਆ।
ਅੱਛਾ ਜੀ, ਇਹ ਦੋਹੇ ਜਗ੍ਹਾ ਗੁਰਨਾਉ ਆਉਂਦਾ। ਪਹਿਲੀ ਪੰਕਤੀ ਚ ਆਉਂਦਾ ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰਨਾਉ, ਇਹ ਹੈਗਾ ਜੋ ਗੁਰਬਾਣੀ ਚੋਂ ਗਿਆਨ ਪੜਨਾ ਹੈ ਜੀ।
ਹਾਂ,
ਤੇ ਜਿਹੜਾ ਦੂਸਰਾ ਹੈ ਨੇਤਰੀ ਸਤਿਗੁਰ ਪ੍ਰੇਖਣਾ, ਸੁਰਣੀ ਸੁਣਨਾ ਗੁਰਨਾਉ, ਇਹ ਹੁਣ ਫਿਰ ਬਾਣੀ ਗੁਰੂ ਦੀ ਗੱਲ ਹੋ ਰਹੀ ਹੈ ਜੀ।
ਉਹ ਸੁਣਿਆ ਦਾ ਗੁਰਦੇ ਹੀ ਜਾਣਾ।
ਅੱਛਾ ਜੀ,
ਨਾਮ ਵੀ ਤਾਂ ਸਤਿਗੁਰ ਤੇ ਹੀ ਪਾਇਆ ਜਾਣਾ, ਮਿਲਣਾ ਤਾਂ ਇਸੇ ਤੋਂ ਹੀ ਆ। ਸਾਨੂੰ ਤਾਂ ਆਪਣੀ ਟੂਟੀ ਤੋਂ ਹੀ ਪਾਣੀ ਮਿਲਣਾ, ਤੁਸੀਂ ਕੀ ਲੈਣਾ, ਕਿੱਥੋਂ ਆਉਂਦਾ ਪਾਣੀ? ਸ਼ਹਿਰ ਦੀ ਸਪਲਾਈ ਲੈਣ ਆਉਂਦੀ ਆ, ਤੁਹਾਡੇ ਘਰ ਆਉਂਦੀ, ਤੁਸੀਂ ਆਪਣੀ ਟੂਟੀ ਤੋਂ ਗੜਵੀ ਭਰ ਲਓ। ਉਹ ਤਾਂ ਸਾਰੇ ਸ਼ਹਿਰ ਨੂੰ ਸਪਲਾਈ ਕਰਦਾ, ਤੁਸੀਂ ਉਹਦੇ ਕੀ ਲੈਣਾ? ਤੁਸੀਂ ਉਹਦੇ ਨਾਲ ਮੂੰਹ ਜੋੜਨਾ, ਅੱਠੇ ਚੀ ਦੇ ਪੈਪ ਨਾਲ ਜਾ ਕੇ ਆਪਣਾ ਮਸਲਾ ਪੂਰਾ ਕਰਨਾ। ਸਾਡੇ ਜੀ ਜਨ ਤਾਂ ਠਾਕੁਰ ਹੈ।
ਠੀਕ ਹੈ ਜੀ,
ਤੁਹਾਨੂੰ ਇੱਕੋ ਲਈ ਆਪਣੀ ਸਮਝ ਆਉਣੀ, ਬਾਕੀ ਸਮਝ ਨਹੀਂ ਆਉਣਾ ਕੁਝ। ਆਹ ਅੱਠੇ ਚੀ ਦੀ ਟੂਟੀ ਮੂਹਰੇ ਗੜਵੀ ਭਰੀਏ, ਭਰਤੀ ਉਹਦੀ ਹੁੰਦੀ ਉਹ, ਜੋ ਨਾ ਪ੍ਰੈਸ਼ਰ ਪੈਂਦਾ ਖਾਲੀ ਹੋ ਰਹੀ ਹੈ।
ਤੇ ਜਿਹੜਾ ਫਿਰ ਸ੍ਰਵਣੀ ਸੁਣਨਾ ਗੁਰਨਾਉ ਹੈ,
ਕੰਨੀ ਨਹੀਂ ਹੈ, ਸ੍ਰਵਣ ਸ਼ਕਤੀ ਹੈ।
ਅੱਛਾ ਜੀ,
ਸੁਣਨ ਸ਼ਕਤੀ ਦਾ ਨਾਮ ਸ੍ਰਵਣ ਹੈ, ਕੰਨ ਨੇ ਸੁਣਨ ਵਾਸਤੇ ਸਾਧਨ, ਤੇ ਸੁਣਨ ਦਾ ਸਾਧਨ ਲਾਏ ਨੇ ਕੰਨ। ਮਾਇਆ ਹੀ ਸੁਣ ਸਕਦੇ ਹਾਂ ਅਸੀਂ ਇਹਦੇ ਵਿੱਚ, ਡਾਇਰੈਕਟ ਨਹੀਂ ਸੁਣ ਸਕਦੇ। ਸ੍ਰਵਣ ਸ਼ਕਤੀ ਹੈ, ਡਾਇਰੈਕਟ ਸੁਣ ਸਕਦੀ ਹੈ।
ਅੱਛਾ ਜੀ,
ਤੁਰਕੀ ਬਾਣੀ ਨੂੰ ਡਾਇਰੈਕਟ ਸੁਣਨ ਵਾਲੇ ਸਰਵਰ ਨੇ ਕੰਨ ਨਹੀਂ ਹਨ, ਕੰਨ ਨਹੀਂ ਸੁਣ ਸਕਦੇ। ਜੇ ਕੰਨ ਸੁਣਦੇ ਹੁਣ ਤਾਂ ਬਾਹਰ ਪਤਾ ਲੱਗ ਜਾਵੇ, ਉਹਦਾ ਇੱਕ ਦੂਏ ਨਾਲ ਬੋਲਦਾ, ਗੱਲਾਂ ਕਰਦਾ, ਦੱਸਦਾ, ਫਿਰ ਤਾਂ ਪਤਾ ਲੱਗ ਜਾ ਲੋਕਾਂ ਸਾਰਿਆਂ ਨੂੰ। ਸਰਵਣੀ ਸੁਣਨ ਬੋਲਣਾ, ਇਹ ਸੌਖਾ ਸ਼ਬਦ ਪਾਇਆ ਹੋਇਆ ਰੋਜ਼ ਨਿਤਨੇਮ ਦੇ ਵਿੱਚ। ਜਦ ਇਹਦੀਆਂ ਪੜਤਾਂ ਖੁੱਲਦੀਆਂ, ਜਦ ਪਤਾ ਲੱਗਦਾ ਤੁਰਿਆ ਪਦ ਦੀ ਗੱਲ ਹੈ, ਦੋ ਪਦਾਰਥ ਮਿਲੇ ਨੇ, ਦੋ ਅਗਲਿਆਂ ਦੀ ਗੱਲ ਹੈ।
ਅੱਛਾ ਜੀ,
ਹਾਂ,
ਸਤਿਗੁਰ ਸੇਤੀ ਰਤਿਆਂ ਦਰਗਾ ਪਾਈਏ ਠਾਉ,
ਗੱਲ ਦਰਗਾ ਦੀ ਆ ਗਈ ਹੁਣ। ਸੰਸਾਰ ਦੀ ਤਾਂ ਗੱਲੇ ਨਾਲ ਹੀ,
ਠੀਕ ਹੈ,
ਸੰਸਾਰ ਤਾਂ ਛੁੱਟਿਆ ਹੋਇਆ। ਸਤਿਗੁਰ ਸੇਤੀ ਰਤਿਆਂ, ਜੇ ਸਤਿਗੁਰ ਦੇ ਨਾਲ ਮਿਲ ਕੇ ਰੰਗ ਉਹੋ ਜਿਹਾ ਚੜ ਜਾ ਨਾ, ਇੱਕੋ ਉਹੋ ਜਿਹੀ ਹੈ ਸਤਿਗੁਰ ਦੇ ਨਾਲ, ਸਤਿਗੁਰ ਦਾ ਤੇਰਾ ਪਛਾਣ ਨਾ ਮਿਟ ਜਾਏ, ਦੋਹਾਂ ਦੀ ਪਛਾਣ ਇੱਕ ਹੋ ਜਾਏ। ਸਤਿਗੁਰ ਦਰਗਾਹ ਦੇ ਵਿੱਚ ਹੈ, ਦਰਗਾਹ ਜੇ ਤੂੰ ਚਲਾ ਜਾਏ ਤਾਂ ਕਿਸੇ ਨੇ ਪਛਾਣਨਾ ਹੀ ਨਹੀਂ ਵੀ ਕੌਣ। ਉਹਨਾਂ ਨੂੰ ਤਾਂ ਉਹੀ ਲੱਗਣਾ ਜਿਹੜਾ ਰੋਜ਼ ਬਹਿੰਦਾ ਸਤਿਗੁਰ ਕੁਰਸੀ ਤੇ। ਤੂੰ ਸਤਿਗੁਰ ਦੇ ਵਿੱਚ ਸਮਾ ਗਿਆ, ਸਤਿਗੁਰ ਦੇ ਤੀਰ ਤੇ ਅੰਦਰ ਗਾ ਪਾਈਏ ਠਾਉ।
ਕਹੋ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵੱਥ ਦੇ,
ਕਹੋ ਨਾਨਕ ਕਿਰਪਾ ਕਰੇ, ਇਹ ਹੈ ਕਿਰਪਾ, ਪੂਰਨ ਕਿਰਪਾ ਹੋਏ ਜਿਸ ਨੂੰ ਇਹ ਵੱਥ ਦੇ, ਜਿਹਨੂੰ ਇਹ ਵਸਤੂ ਦੇ ਦੇਵੇ। ਇਹ ਵਸਤੂ ਅਖੀਰਲੀ ਵਸਤੂ ਹੈ, ਨਾਮ ਪਦਾਰਥ ਹੈ।
ਅੱਛਾ ਜੀ,
ਜਿਸ ਨੂੰ ਇਹ ਵੱਥ ਦੇ ਵੱਥ ਵਸਤੂ ਚੱਕ ਮੈਂ ਉੱਤਮ ਕਾਢੀਏ ਬਿਰਲੇ ਕਈ ਕੇ ਉਹ ਸਾਰੇ ਸੰਸਾਰ ਚੋਂ ਕੋਈ ਬਿਰਲਾ ਨਿਕਲੂਗਾ। ਐਂ ਜਾਇਦਾ ਵਾਲੇ ਤਾਂ ਕੋਈ ਹੈ ਨਹੀਂ, ਨਾਲੇ ਜਿੰਨੇ ਜਾਇਦਾ ਵਾਲੇ ਮਰ ਕੇ ਇਹ ਜਿਉਂਦੇ ਨੇ ਉਹਨਾਂ 'ਚ ਵੀ ਨਹੀਂ ਸੀ ਕੋਈ, ਨਾ ਜਿਹੜੇ ਇਹਨਾਂ ਦੇ ਸ਼੍ਰੋਮਣੀ ਕਮੇਟੀ ਮੈਂਬਰ ਹੋਏ ਨੇ ਇਹਨਾਂ 'ਚ ਕੋਈ ਸੀ, ਨਾ ਜਿਹੜੇ ਹੈਗੇ ਨਾ ਜਿਹੜੇ ਹੈ ਨਹੀਂ ਉਹਨਾਂ 'ਚੋਂ। ਮਨੀਸ ਤੋਂ ਬਾਅਦ ਕੋਈ ਨਹੀਂ, ਬਾਬਾ ਦੀਪ ਸਿੰਘ ਬੁੱਧੀ ਸੀ, ਚੰਗ ਜੂ ਸੀ, ਹੋਰ ਗੱਲਾਂ ਬਹੁਤ ਸੀ ਪਰ ਇਹ ਗੱਲ ਨਹੀਂ ਸੀ। ਇਹ ਉਹਦੀ ਉਹ ਟੀਕਾ ਲਿਖ ਕੇ ਜਾਂਦਾ, ਬੀੜਾ ਨੀਤੀ ਲਿਖਦਾ, ਬੀੜਾ ਨੀਤੀ ਲਿਖਦਾ, ਟੀਕਾ ਲਿਖਦਾ ਉਹ।
ਅੱਛਾ ਜੀ,
ਆਹੋ ਬੀੜਾ ਲਿਖਣੀਆਂ ਔਖੀਆਂ ਨਹੀਂ ਹਨ, ਨਿਆਣੇ ਤੇ ਲਿਖਾ ਦਿੰਦੇ ਆ। ਇਹ ਔਖਾ ਕੰਮ ਨਹੀਂ ਹੈ, ਜਿਹਨਾਂ ਨੂੰ ਇਹ ਬਹੁਤ ਔਖਾ ਬਣੀ ਬੈਠੇ ਨੇ, ਬਹੁਤ ਔਖਾ ਕੰਮ ਕਢਾਈਆਂ ਕਰਦੇ ਨੇ ਜਵਾਕ, ਬੀੜ ਨਹੀਂ ਲਿਖ ਸਕਦੇ। ਬੀੜ ਲਿਖਣਾ ਕੀ ਕੰਮ ਹੈ ਜੋ ਕੰਮ, ਜਿਹਨੂੰ ਇਹਨਾਂ ਨੇ ਪਤਾ ਨਹੀਂ ਕੀ ਬਣਾਇਆ ਹੋਇਆ,
ਉਤਾਰਾ ਹੀ ਕਰਨਾ,
ਅਗਲੇ ਉਤਾਰ ਦਈਏ, ਉਤਾਰਾ ਹੀ ਕਰਨਾ,
ਅਰਥ ਕਰਨੇ ਔਖੇ। ਇਹ ਵੱਥ ਤੋਂ ਨਾਮ ਪਦਾਰਥ ਦੀ ਗੱਲ ਹੋ ਰਹੀ ਜੀ, ਕਹੋ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵੱਥ ਦੇ। ਹਾਂਜੀ,
ਐਂ ਬਿਰਲੇ ਨਿਕਲਣਗੇ, ਚਾਰੇ ਪਦਾਰਥ ਵਾਲੇ ਬਿਰਲੇ ਨਿਕਲਣਗੇ, ਦੋ ਪਦਾਰਥ ਵਾਲੇ ਬਹੁਤ ਨੇ, ਦੋ ਪਦਾਰਥ ਲੈ ਕੇ ਗੁਰੂ ਘਰ ਚ ਆ ਜਾਂਦੇ ਨੇ, ਆਉਂਦੇ ਰਹੇ ਨੇ, ਫਿਰ ਦੋ ਗੁਰੂ ਘਰ ਤੋਂ ਮਿਲਦੇ ਰਹੇ ਨੇ ਪਦਾਰਥ। ਇਸੇ ਕਰਕੇ ਕਿਹਾ ਜਿੱਤ ਦੁਆਰੇ ਉਭਰੇ ਤੇਤੇ ਲਈ ਉਭਾਰ, ਭਾਵੇਂ ਆਪਣੇ ਮੁਸਲਮਾਨਾਂ ਚੋਂ ਆ ਗਿਆ ਫਰੀਦ, ਸੱਤਾ ਬਲਵੰਡ, ਸਦਨਾ ਕਸਾਈ, ਕਬੀਰ ਵੀ ਚੱਲ ਵਿੱਚੋਂ ਹੀ ਸੀ ਉਹਨਾਂ ਨੇ, ਭਾਵੇਂ ਕੋਈ ਨਾਮਦੇਵ ਆ ਗਿਆ ਹਿੰਦੂਆਂ ਚੋਂ ਆ ਗਿਆ, ਭਾਵੇਂ ਕੋਈ ਜੋਗੀਆਂ ਜਤੀਆਂ ਸੰਨਿਆਸੀਆਂ ਚੋਂ ਆ ਗਿਆ, ਪਿੱਛੇ ਲਿਸਟ ਹੈਗੀ ਹੈ। ਦੋ ਪਦਾਰਥ ਇੱਥੋਂ ਹੀ ਆ ਕੇ ਮਿਲੇ ਨੇ।
ਜਿਸ ਨੂੰ ਇਹ ਵੱਥ ਦੇ, ਚੌਥਾ ਫਿਰ ਜਨਮ ਪਦਾਰਥ ਹੈ।
ਦੋ ਪਦਾਰਥ ਇਕੱਠੇ ਨੇ, ਚੌਥਾ ਕਿਉਂ?
ਅੱਛਾ, ਇਹ ਤਿੰਨ
ਦਰਸ਼ਨ ਤੀਆਰ ਚੌਥਾ ਦੋ ਨੇ, ਇਹਨਾਂ ਦਰਸ਼ਨ ਨਹੀਂ, ਦੋ ਇਕੱਠੇ ਮਿਲਦੇ ਹੁੰਦੇ ਨੇ।
ਠੀਕ ਹੈ ਜੀ,
ਸਿੱਕਾ ਇੱਕ ਮਿਲਦਾ, ਪਹਿਲੂ ਦੋ ਹੁੰਦੇ ਨੇ, ਸਿੱਕਾ ਤਾਂ ਇੱਕ ਹੀ ਮਿਲਣਾ।
ਹਾਂਜੀ ਹਾਂਜੀ,
ਪਹਿਲੂ ਤਾਂ ਦੋ ਨੇ ਉਹਦੇ, ਇੱਕ ਨਹੀਂ ਮਿਲਦਾ ਗੱਲਾਂ ਕਿਸੇ ਨੂੰ।
ਠੀਕ ਹੈ,
ਜੇ ਸੱਤ ਮਿਲੂ ਤਾਂ ਸੰਤੋਖ ਮਿਲੂ ਨਾਲ, ਜੇ ਨਾ ਮਿਲੂ ਤਾਂ ਜਨਮ ਪਦਾਰਥ ਮਿਲੂ ਨਾਲ, ਜੇ ਨਾ ਮਿਲੂ ਤਾਂ ਸਾਰਾ ਜੀਵਨ ਮਿਲੂ ਨਾਲ।
ਹਾਂਜੀ, ਮਹੱਲਾ ਪੰਜਵਾਂ, ਰੱਖੇ ਰੱਖਣ ਹਾਰ ਆਪ ਉਬਾਰੀਅਨ, ਗੁਰ ਕੀ ਪੈਰੀ ਪਾਏ ਕਾਜ ਸਵਾਰੀਅਨ।
ਹੁਣ ਕੀ ਹੈ ਅਵਸਥਾ, ਪਦਾਰਥ ਮਿਲ ਗਏ ਚਾਰੇ, ਜਿਸ ਨੂੰ ਇਹ ਵੱਥ ਦੇ ਜੱਗ ਮੈਂ ਉੱਤਮ ਕਾਢੀਏ ਬਿਰਲੇ ਕਈ ਕੇ ਤੇ ਅੱਗੇ ਕੀ ਚੱਲੂ, ਹੁਣੇ ਨੇ ਨੀ ਬੋਲਣਾ।
ਅੱਛਾ ਜੀ,
ਇਹਦੀ ਰੱਖਿਆ ਕੌਣ ਕਰੂ, ਬਚਾਊ ਕੌਣ ਇਹਨੂੰ ਮਰਨ ਤੇ, ਸਜੀਵਨ ਇਹਦਾ ਕਿਵੇਂ ਰਹੂ, ਇਹਨੂੰ ਰੱਖੂਗਾ ਰੱਖਣ ਹਾਰ, ਉਹ ਕਿਵੇਂ ਰਾਖੀ ਕਰੂ ਇਹਦੀ, ਆਹੋ ਰੱਖਣ ਹਾਰ ਆਵੇ ਦੀ ਰਾਖੀ ਕਰੂਗਾ, ਦੇਖਾਂ ਭਲਾ ਦੇ ਨੇੜੇ ਕੌਣ ਆਉਂਦਾ। ਰੱਖੇ ਰੱਖਣ ਹਾਰ ਆਪ ਉਵਾਰੀਅਨ, ਔਰ ਹੋਰ ਵੀ ਗੱਲ ਹੈ, ਆਪ ਇਹਨੂੰ ਉਵਾਰ ਕੇ ਵੀ ਰੱਖੂ, ਥੱਲੇ ਰੂਪ ਨਹੀਂ ਜਾਣ ਦਿੰਦਾ ਇਹਦੀ ਅਵਸਥਾ ਨੂੰ, ਐਸਾ ਉਪਦੇਸ਼ ਦਿੰਦਾ ਰਹੂਗਾ ਇਹਦੇ ਨਾਲ ਇਹਦਾ ਮਨ ਤ੍ਰਿਪਤ ਰਹੂਗਾ, ਟਿਕਿਆ ਰਹੂਗਾ, ਕਿ ਉੱਚੇ ਤੋਂ ਉੱਚਾ ਭਗਵਾਨ ਤਾਂ ਉੱਚੇ ਤੋਂ ਉੱਚੀ ਪੜ੍ਹਾਈ ਦਿੰਦਾ ਰਹੂ, ਹੋਰ ਪੜ੍ਹਾਈ ਕਿਹੜਾ ਮੁੱਕ ਗਈ, ਆਹ ਤਾਂ ਮਿਨੀਮਮ ਪੜ੍ਹਾਈ ਹੈ, ਮਿਨੀਮਮ ਗੁਰਬਾਣੀ ਦੀ ਪੜ੍ਹਾਈ ਮਿਨੀਮਮ ਹੈ, ਸੰਸਾਰ ਛਡਾਉਣ ਵਾਸਤੇ ਹੈ, ਮਿਨੀਮਮ ਤੋਂ ਮੈਕਸੀਮਮ ਪਲ ਨੂੰ ਜਾਣਾ ਹੈ।
ਗੁਰ ਕੀ ਪੈਰੀ ਪਾਏ ਕਾਜ ਸਵਾਰੀਆਂ,
ਗੁਰ ਕੀ ਪੈਰੀ ਪਾਏ ਜਾਂ ਗੁਰ ਦੇ ਪਿੱਛੇ ਲੱਗ ਚੁੱਕੇ ਆ, ਪੈਰੀ ਪਾਏ ਦਾ ਮਤਲਬ ਉਹਦੀ ਛੱਡ ਚਲਿਆ ਗਿਆ, ਕਾਜ ਸਵਾਰੀਆਂ ਇਹਦਾ ਕਾਜ ਉਹਨੇ ਸਵਾਲਣਾ, ਵਿਗੜ ਦੇਣਾ ਹੀ ਨਹੀਂ, ਹੁਣ ਕਾਜ ਨਹੀਂ ਵਿਗੜ ਸਕਦਾ, ਏਕਤਾ ਦੋਹਾਂ ਦੀ ਭੰਗ ਹੋਏ ਨਹੀਂ ਸਕਦੀ ਹੁਣ।
ਠੀਕ ਹੈ ਜੀ, ਉਹ ਆਪ ਦਇਆਲ ਮਨੋ ਨਾ ਵਿਚਾਰੀਆਂ,
ਜਦ ਆਪ ਇਹ ਦਇਆਲ ਹੋ ਗਿਆ ਫੇਰ ਉਹ ਮਨੋ ਨਹੀਂ ਵਿਚਾਰਦਾ, ਇਹਨੂੰ ਮਨ ਨੂੰ ਮਨੋ ਨਹੀਂ ਵਿਚਾਰਦਾ, ਹੁਣ ਵਿਚਾਰੇ ਹੋਏ ਆ ਅਸੀਂ, ਜੇ ਅਸੀਂ ਉਹਨੂੰ ਵਿਚਾਰੇ ਉਹਨੇ ਵੀ ਵਿਚਾਰੇ ਹੋਏ, ਉਹਨੇ ਐ ਨਹੀਂ ਵਿਚਾਰੇ ਹੋਏ, ਆਤਮਾ ਕਰਕੇ ਵਿਸਾਰੇ ਹੋਏ ਆ, ਸਰੀਰ ਕਰਕੇ ਨਹੀਂ ਵਿਸਾਰੇ ਹੋਏ, ਸਰੀਰ ਦੀ ਰੋਜੀ ਰੋਟੀ ਦਿੰਦਾ ਆਤਮਾ ਵਾਲੀ, ਕਹਿੰਦਾ ਤੁਸੀਂ ਚੁਗ ਲਓ ਆ ਕੇ ਚੌਂਕਾ ਜਿਹਾ ਜਾਂ ਤੁਹਾਨੂੰ ਲੋੜ ਹੈ, ਕੋਈ ਕਿਸੇ ਡੇਰੇ ਜਾਂਦਾ ਕੋਈ ਕਿਸੇ ਡੇਰੇ ਜਾਂਦਾ, ਫਿਰ ਜਾਓ ਜਿੱਥੇ ਤੁਹਾਨੂੰ ਲੋੜ ਲੱਗਦਾ, ਜਿੱਥੋਂ ਕੋਈ ਤੁਹਾਨੂੰ ਲਾਲਚ ਮਿਲਦਾ ਭਾਈ ਉੱਥੇ ਚਲੇ ਜਾਓ। ਇਹ ਆਤਮਾ ਦੇ ਚੋਗੇ ਕਰਕੇ ਵਿਸਾਰੇ ਹੋਏ ਆ, ਸਰੀਰ ਦੇ ਚੋਗੇ ਕਰਕੇ ਨਹੀਂ ਵਿਸਾਰੇ ਹੋਏ, ਤੁਸੀਂ ਤਾਂ ਬਣਾਉਣਾ ਵਿਸਾਰੀਆਂ ਨਾਲ ਹੀ ਗੱਲ ਫਿੱਟ ਆਉਣੀ ਹੁੰਦੀ ਤੁਹਾਡੀ ਕਿਤੇ, ਹਾਂ ਵਿਦਵਾਨਾਂ ਦੇ ਤਾਂ ਰੇਂਜ ਤੇ ਹੀ ਬਾਹਰ ਹੈ ਗੱਲ ਸਮਝਣੀ।
ਠੀਕ ਹੈ ਜੀ,
ਉਹਨਾਂ ਦਾ ਰੇਂਜ ਹੁੰਦੀ ਹੈ ਨਾ,
ਤੇ ਮਨੋ ਨਾ ਵਿਸਾਰੀਆਂ ਜਿਹੜੇ ਜੁੜੇ ਹੋਏ ਆ ਉਹ ਨਹੀਂ ਕਦੇ ਵੀ ਮਨੋ ਵਿਸਰਨਗੇ। ਹਾਂਜੀ,
ਜਿਹੜੇ ਸਾਧੂ ਦੇ ਚਰਨੀ ਪੈ ਗਏ ਪਿੱਛੇ ਲੱਗ ਗਏ ਉਹਨੂੰ ਕਿਉਂ ਵਿਸਾਰੂ?
ਠੀਕ ਹੈ,
ਜਿਹੜਾ ਆਪਣੇ ਪਿੱਛੇ ਪਿੱਛੇ ਆਉਂਦੀ ਹੈ ਗੱਡੀ, ਜੇ ਕਿਤੇ ਆਪਾਂ ਨੂੰ ਪਤਾ ਲੱਗੇ ਆਪਣੇ ਨਾਲ ਪਿੱਛੇ ਰਹਿ ਗਏ, ਆਪਾਂ ਰੋਕ ਕੇ ਉਹਨੂੰ ਰੋਕਦੇ ਜੀ ਨਾਲ ਧਿਆਨ ਰੱਖਦੇ ਆ ਪਿੱਛੇ ਨੂੰ ਸ਼ੀਸ਼ੇ ਤੇ ਕਿਤੇ ਉਲਟੇ ਰਾਹ ਨਾ ਪੈ ਜਾਣ, ਧਿਆਨ ਉਹਦਾ ਹੀ ਰੱਖਦੇ ਆ ਪਿੱਛੇ ਆਉਂਦਾ ਸਾਡੇ ਨਾਲ ਰਿਲੇਟਡ ਨਹੀਂ ਉਹ, ਜਿਹੜੇ ਦਾ ਮਰਜ਼ੀ ਮੁੜਦਾ ਰਹੇ ਅਸੀਂ ਕੀ ਲੈਣਾ?
ਠੀਕ ਹੈ ਜੀ। ਸਾਧ ਜਨਾ ਕੇ ਸੰਗ ਭਵਜਲ ਤਾਰੀਅਨ,
ਜਦੋਂ ਜਾਣਾ ਹੈ ਸਾਧਿਆ ਜਾਂਦਾ ਨਾ, ਜਨ ਜਨ ਸਾਧਿਆ ਜਾਂਦਾ, ਮਨ ਸਾਧਿਆ ਜਾਂਦਾ ਤਾਂ ਜਨ ਬਣ ਜਾਂਦਾ ਹੈ। ਅਸਲ ਚ ਜਨਮ ਪਦਾਰਥ ਮਿਲਿਆ ਹੋਇਆ ਜਨ, ਜਿਹਨੂੰ ਜਨਮ ਪਦਾਰਥ ਮਿਲ ਗਿਆ ਤਾਂ ਜਾਣਾ।
ਅੱਛਾ ਜੀ,
ਪਹਿਲਾਂ ਤਾਂ ਮਨ ਹੈ, ਜਨਮ ਪਦਾਰਥ ਮਿਲ ਗਿਆ ਜਨ, ਨਾਨਕ ਜਨ ਤਾਂ ਹੈ ਜਨਮ ਪਦਾਰਥ ਮਿਲਿਆ ਹੋਇਆ। ਸਾਧ ਜਨਾ ਕੇ ਸੰਤ ਭਵ ਜਲ ਤਾਰੀਅਨ, ਸਾਧ ਉਹ ਨੇ ਜਿਹੜੇ ਜਨ ਪਦਾਰਥ ਵਾਲੇ, ਸਾਧ ਜਨ ਲਿਖਿਆ ਨਾਲ, ਕੱਲਾ ਸਾਧ ਨਹੀਂ ਲਿਖਿਆ ਹੋਇਆ, ਕੱਲਾ ਸਾਧ ਕਿਤੇ ਪ੍ਰਮਾਣ ਨਹੀਂ, ਕੱਲਾ ਸੰਤ ਕਿਤੇ ਪ੍ਰਮਾਣ ਨਹੀਂ, ਸਭ ਬਨਾਰਸ ਕੇ ਠੱਗ ਨੇ। ਜਿਹੜੇ ਸੰਤ ਜਨ ਹੈ ਜਾਂ ਸਾਧ ਜਨ ਹੈ ਉਹ ਪ੍ਰਮਾਣ ਨੇ ਗੁਰਬਾਣੀ ਚ, ਜਿਹੜੇ ਕੱਲੇ ਸਾਧ ਲਿਖੀ ਫਿਰਦੇ ਨੇ ਉਲੂ ਦੇ ਪੁੱਠੇ ਹੀ ਨੇ, ਉਹਨਾਂ ਨੂੰ ਇਹ ਪਤਾ ਹੀ ਨਹੀਂ ਵੀ ਗੱਲ ਜਨ ਲੱਗ ਕੇ ਬਣਦੀ ਕੀ ਹੈ, ਜਨ ਲਾਇਆ ਕਿਉਂ ਹੈ।
ਸਾਖਤ ਨਿੰਦਕ ਦੁਸ਼ਟ ਖਿਨ ਮਾਹੇ ਬਿਦਾਰੀਅਨ,
ਸਾਖਤ ਨਿੰਦਕ ਦੁਸ਼ਟ ਤਿੰਨ ਪ੍ਰਕਾਰ ਦੇ ਲੋਕ ਨੇ ਜਿਹੜੇ ਗੁਰਮਤ ਦਾ ਵਿਰੋਧ ਕਰਦੇ ਨੇ। ਗੁਰਮਤ ਦਾ ਵਿਰੋਧ ਕਰਨ ਵਾਲੇ ਇਹ ਸੰਤ ਜਨਾਂ ਦਾ ਸਾਧ ਜਨਾਂ ਉਪਦੇਸ਼ ਕਰਦੇ ਨੇ, ਸਭ ਸਾਗਰ ਚੋਂ ਬਾਹਰ ਕੱਢਦੇ ਨੇ। ਤਿੰਨ ਪ੍ਰਕਾਰ ਦੇ ਲੋਕ ਇਹਨਾਂ ਦਾ ਵਿਰੋਧ ਕਰਦੇ, ਉਹਨਾਂ ਨੂੰ ਪਤਾ ਵੀ ਜੇ ਸਾਰੀ ਆਬਾਦੀ ਲੈ ਕੇ ਕੱਢ ਕੇ ਅਸੀਂ ਗਾਹਾਂ ਰਾਜਗੀਰ ਤੇ ਕਰਨਾ, ਅਸੀਂ ਤਾਂ ਇਕੱਲੇ ਹੀ ਰਹਿ ਜਾਂਗੇ। ਜੇ ਲੀਡਰ ਰਹਿ ਜਾਣ ਪਬਲਿਕ ਉਖੜ ਜਾ ਨਾਲੋਂ ਸਾਰੀ, ਉਹ ਲੀਡਰ ਰਹਿ ਜਾਣ ਦੂਸਰੇ ਪਾਰਟੀ ਚ, ਅਜਿਵੇਂ ਰਹੇ ਹੋਏ ਨੇ ਅਕਾਲੀ ਪਾਰਟੀ ਕਈ ਬਣੀਆਂ ਹੋਈਆਂ, ਉਹ ਚ ਲੀਡਰ ਹੈਗੇ ਬਾਕੀ ਹੈ ਨੀ ਕੋਈ ਨਾਲ ਉਹਨਾਂ ਦੇ, ਇਹ ਜਿਹਾ ਹਾਲ ਹੋ ਜੂ ਸੰਸਾਰ ਚ, ਤਾਂ ਵਿਰੋਧ ਕਰਦੇ ਨੇ ਸਾਖਤ ਨਿੰਦਕ ਦੁਸ਼ਟ। ਕੋਈ ਚਾਹੁੰਦੇ ਪਬਲਿਕ ਇੱਥੋਂ ਚਲੀ ਜਾਵੇ, ਅਸੀਂ ਰਾਜ ਕਿਹਦੇ ਤੇ ਕਰਨਾ? ਸਾਖਤ ਨਿੰਦਕ ਦੁਸ਼ਟ ਖਿਨ ਮਾਹੇ ਬਿਦਾਰੀਅਨ, ਉਹਨਾਂ ਦੀ ਬੋਲੀ ਚ, ਉਹਨਾਂ ਦੇ ਉਪਦੇਸ਼ ਚ ਇੰਨੀ ਸ਼ਕਤੀ ਹੁੰਦੀ ਹੈ, ਸਾਖਤ ਨਿੰਦਕ ਦੁਸ਼ਟ ਉਹਨਾਂ ਦੇ ਸਾਹਮਣੇ ਟਿਕ ਨਹੀਂ ਸਕਦੇ, ਇੱਕ ਗੱਲ ਨਹੀਂ ਕਰ ਸਕਦੇ, ਪਬਲਿਕ ਚ ਖੜੇ ਹੋ ਕੇ ਆਪਣੇ ਆਪ ਨੂੰ ਸਿੱਧ ਨਹੀਂ ਕਰ ਸਕਦੇ। ਅਸੀਂ ਧਾਰਮਿਕਾਂ, ਬੋਲਤੀ ਬੰਦ ਹੋ ਜਾਂਦੀ ਹੈ ਪਬਲਿਕ ਦੇ ਵਿੱਚ ਉਹਨਾਂ ਦੀ। ਜਦ ਸੰਤ ਜਨ ਸਾਧ ਜਨ ਪ੍ਰਵਚਨ ਕਰਦੇ ਨੇ, ਉਪਦੇਸ਼ ਕਰਦੇ ਨੇ ਸੰਸਾਰ ਨੂੰ, ਤਾਂ ਉਹਨਾਂ ਦੀ ਬੋਲਤੀ ਬੰਦ ਹੋ ਜਾਂਦੀ ਹੈ। ਕਹਿਣ ਦਾ ਮਤਲਬ ਇਹ ਹੈ ਚੁੱਪ ਹੋ ਜਾਂਦੇ ਨੇ, ਉੱਲੂਆਂ ਉਹ ਖੱਡਾਂ ਜਾ ਵੜਦੇ ਨੇ, ਉਹ ਦਿਨ ਚੜਦੇ ਸੂਰ ਚੜਦੇ ਉੱਲੂ ਖੱਡ ਚ ਵੜ ਜਾਂਦਾ, ਰਾਤ ਨੂੰ ਉੱਲੂ ਦਾ ਰਾਜ ਹੁੰਦਾ, ਜਿੰਨੇ ਉੱਲੂ ਨਾਲ ਸਭ ਰਾਜੇ ਹੁੰਦੇ ਨੇ।
ਬਿਜਾਰੀਆਂ ਤੋਂ ਕੀ ਭਾਵ ਹੈ ਜੀ?
ਉਡਾਤੇ ਲੋਕ ਵਿਡਾਲਣ ਜਾਏ, ਕਣਕ ਵੀ ਪੱਕੀ ਸੀ, ਕੋਦਰੇ ਦਾ ਖੇਤ ਸੀ, ਹੰਸ ਜਾ ਬੈਠਿਆ ਕੋਲ, ਲੋਕ ਭੱਜੇ ਨੂੰ ਉਡਾ ਦੀਏ, ਲੋਕ ਵਿਡਾਲਣ ਜਾਏ, ਲੋਕ ਉਹਨੂੰ ਉਡਾਉਣ ਜਾਂਦੇ ਨੇ, ਉਡਾਉਣ ਕਾਹਦੇ ਜਾਂਦੇ ਨੇ? ਸਾਡੀ ਸੰਗਤ ਵਿਗਾੜ ਦੂ ਇਹ, ਸਾਡੀ ਜੇ ਸੰਗਤ ਨੂੰ ਸਮਝਾਤਾ ਸਾਡੇ ਜੋਗੀ ਨਹੀਂ ਰਹਿਣੀ ਹੈ, ਜਨਾ ਕੋਦਰਾ ਖਾਏ।
ਠੀਕ ਹੈ ਜੀ, ਹਾਂਜੀ। ਇਸ ਸਾਹਿਬ ਕੀ ਟੇਕ ਨਾਨਕ ਮਨੇ ਮਾਹੇ, ਜਿਸ ਸਿਮਰਤ ਸੁਖ ਹੋਏ ਸਗਲੇ ਦੁੱਖ ਜਾਹੇ।
ਜਿਸ ਸਾਹਿਬ ਕੀ ਟੇਕ, ਜਿਹੜੇ ਸਾਹਿਬ ਦੀ ਟੇਕ ਹੈ, ਟਿਕਾਇਆ ਹੈ ਜਿਹੜੇ ਸਾਹਿਬ ਦੀ। ਪਾਪ ਸਾਗਰ ਬਹੁਤ ਡੂੰਘਾ ਹੈ, ਬਹੁਤ ਡੂੰਘਾ ਹੈ, ਬਹੁਤ ਡੂੰਘਾ ਹੈ, ਪਰ ਜਿਹੜੀ ਸਾਹਿਬ ਹੈ ਉਹਦੇ ਪੈਰ ਥੱਲੇ ਲੱਗੇ ਨੇ ਪਾਪ ਸਾਗਰ ਦੇ।
ਅੱਛਾ ਜੀ,
ਉਹ ਪਾਪ ਸਾਗਰ ਤੋਂ ਵੱਡਾ ਹੈ, ਉਹਦੀ ਉਹ ਟੇਕ ਲਵਾਂਗੇ ਜਿਹੜੀ ਥੱਲੇ ਲੱਗੀ ਹੈ ਜੀ।
ਠੀਕ ਹੈ ਜੀ,
ਤੇ ਸਾਹਿਬ ਕੀ ਟੇਕ ਨਾਨਕ ਮਨੇ ਮਾਹੇ, ਮਨ ਨੇ ਉਹ ਸਾਹਿਬ ਦੀ ਟੇਕ ਲਈ ਹੈ ਜਿਹੜਾ ਭਵ ਸਾਗਰ ਦੇ ਆਰ ਪਾਰ ਹੈ, ਪੈਰਾਂ ਕਰਕੇ ਵੀ ਭਵ ਸਾਗਰ ਤੋਂ ਪਰੇ ਹੈ, ਸਿਰ ਕਰਕੇ ਵੀ ਭਵ ਸਾਗਰ ਤੋਂ ਪਰੇ ਹੈ। ਉਹ ਕੌਣ ਹੈ? ਚਿੱਤ ਹੈ, ਮਾਇਆ ਤੋਂ ਅਲਿਪਤ ਹੈ, ਅਲਿਪਤ।
ਅੱਛਾ ਜੀ,
ਉਹ ਸਾਹਿਬ ਦੀ ਟੇਕ ਲਈ ਹੈ, ਉਹ ਸਾਹਿਬ ਨਾਲ ਤਾਂ ਟੇਕ ਲਈ ਹੋਈ ਨਹੀਂ ਸੀ ਇਹਨੇ ਅੱਜ ਸਹੀ ਉਹਦੀ ਤਾਂ। ਟੇਕ ਤਾਂ ਅੰਦਰੇ ਸੀ, ਬਾਹਰੋਂ ਟੇਕ ਭਾਲਦਾ ਫਿਰਦਾ ਸੀ, ਤਾਂ ਰਾਮਦੇਵ ਕੋ ਟੇਕ ਭਾਲਦਾ ਸੀ।
ਠੀਕ ਹੈ ਜੀ, ਜਿਸ ਸਿਮਰਤ ਸੁਖ ਹੋਏ ਸਗਲੇ ਦੁੱਖ ਜਾਹੇ।
ਜਿਸ ਜਨ ਨਾਲ ਸੁਖ ਹੋਏ ਸਗਲੇ ਦੁੱਖ ਜਾਣ, ਜਿਹੜੇ ਜਨ ਨਾਲ ਸੁੱਖੇ ਸੁੱਖਾਂ ਦੀ ਪ੍ਰਾਪਤੀ ਹੋਊ, ਸਾਰੇ ਦੁੱਖ ਚਲੇ ਜਾਣਗੇ। ਉਹ ਸਿਮਰਨ ਸ਼ੁਰੂ ਹੋ ਗਿਆ, ਉਹ ਸਿਮਰਨ ਮਿਲ ਗਿਆ।
ਕਿਉਂ ਸਾਹਿਬ ਨੂੰ ਸਿਮਰਨ ਕਰਕੇ ਸੁਖ ਹੋਇਆ ਨਾ?
ਸਾਹਿਬ ਨੂੰ ਸਿਮਰਦਾ ਹੀ ਰਹੂਗਾ, ਟੇਕ ਛੱਡ ਕੇ ਡੁੱਬਣਾ।
ਠੀਕ ਹੈ ਜੀ।
ਜੇ ਸਮੁੰਦਰ ਦੇ ਵਿੱਚ ਬਾਂਸ ਫੜਿਆ ਟੇਕ, ਜੇ ਉਹਦੇ ਨਾਲ ਧਿਆਨ ਨਹੀਂ ਰੱਖੂ ਜਾਂ ਡੁੱਬ ਜੂ। ਸਿਮਰਨ ਤਾਂ ਆਪੇ ਬਣਾਇਆ ਰਹਿਣਾ ਦਰਦੇ ਦਾ।
ਠੀਕ ਹੈ ਜੀ।
ਭੈ ਬਿਨ ਭਗਤ ਨਾ ਹੋਏ ਤੇਰੀ, ਉਹਨੇ ਡੁੱਬਣਾ ਬਾਂਸ ਛੱਡ ਕੇ।
ਜਿਸ ਸਿਮਰਤ ਸੁਖ ਹੋਏ ਸਗਲੇ ਦੁੱਖ ਜਾਏ,
ਸਗਲੇ ਦੁੱਖ ਜਾਏ।
ਔੜੀ ਕੁੱਲ ਨਿਰੰਜਨ ਪੁਰਖ ਅਗਮ ਅਪਾਰੀ ਹੈ।
ਅਗਮ ਲਫ਼ਜ਼ ਨਹੀਂ ਹੁੰਦਾ, ਲਫ਼ਜ਼ ਅਗਮ ਹੈ।
ਅੱਛਾ ਜੀ।
ਅਗਮ ਲਫ਼ਜ਼ ਨੂੰ ਅਗਮ ਪੜੀ ਜਾਂਦੇ ਨੇ, ਗਲਤ ਪੜਦੇ ਨੇ। ਅਗਮ ਹੁੰਦਾ ਮਨ ਬੁੱਧੀ ਤੋਂ ਪਰੇ, ਮਨ ਬੁੱਧੀ ਦੀ ਸਮਝ ਤੋਂ ਪਰੇ। ਅਗਮ ਅਗਾਦ ਪਾਰ ਬ੍ਰਹਮ ਸੋਏ, ਜੋ ਕਹੇ ਸੋ ਮੁਕਤਾ ਹੋਏ। ਕਿਉਂਕਿ ਉੱਥੇ ਅਗਮ ਕਾਦੇ ਪੜਦੇ ਨੇ, ਇੱਥੇ ਅਗਮ ਕਿਉਂ ਪੜਦੇ ਨੇ?
ਠੀਕ ਹੈ ਜੀ। ਅਕੁਲ ਨਿਰੰਜਨ ਪੁਰਖ ਅਮ ਅਪਾਰੀ ਹੈ।
ਅਪਾਰੀ ਅਗਮ ਹੈ, ਅਪਾਰੀ ਹੈ ਤਾਂ ਹੀ ਬਣੂ ਜੇ ਅਗਮ ਹੈ।
ਠੀਕ ਹੈ ਜੀ।
ਇਹ ਅਪਾਰੀ ਨਹੀਂ ਬਣ ਸਕਦਾ, ਅਗਮ ਨਾਲ ਅਪਾਰੀ ਜੁੜਦਾ ਹੀ ਨਹੀਂ ਹੈ।
ਹਾਂਜੀ। ਸੱਚੋ
ਸਕੁਲ ਅਕੁਲ ਨਿਰੰਜਨ ਪੁਰਖ
ਅਗਮ ਅਪਾਰੀ,
ਕੁੱਲ ਰਹਿਤ ਹੈ, ਕੁੱਲ ਨਹੀਂ ਹੈ, ਕੁੱਲ ਕੋਈ ਕਿਸੇ ਸੰਸਾਰ ਦੀ ਕੋਈ ਕੁੱਲ ਹੀ ਨਹੀਂ। ਬਾਹਮਣ ਨੇ ਕੁੱਲਾ ਬਣਾਈ, ਗੁਰਬਾਣੀ ਕਿਸੇ ਕੋਲ ਨਹੀਂ ਬੰਦੀ।
ਠੀਕ ਹੈ ਜੀ।
ਨਾ ਕੁੱਲ ਮੰਨਦੀ ਹੈ, ਨਾ ਕੋਈ ਫਿਰਕਾ ਮੰਨਦੀ ਹੈ ਗੁਰਬਾਣੀ, ਨਾ ਕੋਈ ਵੱਖਰੀ ਹੋਂਦ ਮੰਨਦੀ ਹੈ। ਬੋਲਸ ਕੀ ਜਾ ਸਭੇ ਤੇ ਪਹਿਚਾਣ ਦੋ। ਚਲੋ।
ਅੱਛਾ ਜੀ। ਅਕੁੱਲ ਨਿਰੰਜਨ ਪੁਰਖ ਅਗੰਮ ਪਾਰੀ ਹੈ।
ਅਗੰਮ ਪਾਰੀ ਹੈ, ਅਕੁੱਲ ਨਿਰੰਜਨ ਹੈ ਜਿਹੜਾ, ਅਗੰਮ ਹੈ ਬੁੱਧੀ ਤੋਂ ਪਰੇ ਹੈ, ਨਹੀਂ ਸਮਝ ਸਕਦਾ ਆਦਮੀ ਆਪਣੇ ਆਪ।
ਠੀਕ ਹੈ ਜੀ।
ਗੁਰਬਿਨ ਗਿਆਨ ਨਾ ਹੋਏ ਇਸਕਾ, ਅਗੰਮ ਅਪਾਰੀ ਹੈ, ਅਪਾਰ ਹੈ। ਸਾਡੀ ਬੁੱਧੀ ਤੋਂ ਪਰੇ ਦੀ ਗੱਲ ਹੈ, ਮਨੁੱਖੀ ਬੁੱਧੀ ਤੋਂ ਪਰੇ ਦੀ ਗੱਲ ਹੈ, ਇਹ ਤਾਂ ਗੁਰਬਿਨ ਗਿਆਨ ਨਾ ਹੋਏ। ਹਾਂਜੀ।
ਸੱਚੋ ਸੱਚਾ ਸੱਚ ਸੱਚ ਨਿਹਾਰੀ ਹੈ।
ਸੱਚੋ
ਸੱਚਾ ਸੱਚ,
ਸੱਚੋ ਜੋ ਪੈਦਾ ਹੋਇਆ ਹੋਇਆ ਉਹ ਵੀ ਸੱਚੇ ਹੈ, ਬਿੱਦੀ ਲਾ ਕੇ ਪੜਨਾ ਪਊਗਾ, ਸੱਚੇ ਦਾ ਅਰਥ ਨਹੀਂ ਬਣਦਾ ਕੁਝ। ਸੱਚੋ ਸੱਚ ਤੋਂ ਜੋ ਸੱਚ ਪੈਦਾ ਹੋਇਆ ਹੋਇਆ, ਜੋ ਸੱਚ ਤੋਂ ਕਟਿਆ ਹੋਇਆ, ਜੋ ਸੋਨੇ ਜੋ ਟੁਕੜਾ ਕਟਿਆ ਕੱਟ ਕੇ ਕੜਾ ਬਣਾ ਲਿਆ, ਸੋਨਾ ਹੀ ਹੈ। ਸੱਚੋ ਸੱਚਾ ਸੱਚ
ਸੱਚ ਨਿਹਾਰੀ ਹੈ।
ਸੱਚ ਨਿਹਾਰੀ, ਉਹਨੂੰ ਸੱਚ ਕਰਕੇ ਹੀ ਜਾਣਨਾ ਚਾਹੀਦਾ। ਤੋਈ ਮੋਹੀ ਮੋਹੀ ਤੋਈ ਅੰਤਰ ਕੈਸਾ, ਪੁੱਛਦਾ ਭਗਤ ਕਹਿੰਦੇ ਕਣਕ ਕੱਟ ਕੇ ਜਲ ਤਰੰਗ ਜੈਸਾ। ਜਿਵੇਂ ਜਲ ਜੋ ਤਰੰਗ ਉੱਠੀ ਹੈ, ਜਲੇ ਆ ਉਹ, ਸੋਨੇ ਜੋ ਕੜਾ ਬਣਾ ਲਿਆ ਸੋਨਾ ਹੀ ਹੈ ਉਹ, ਸੱਚ ਚੋਂ ਹੀ ਪੈਦਾ ਹੋਇਆ ਹੋਇਆ, ਸੱਚ ਜਲ ਚੋਂ ਹੀ ਪੈਦਾ ਹੋਈ ਹੋਈ ਹੈ ਤਰੰਗ।
ਹਾਂਜੀ।
ਉਹ ਰੂਪ ਹੈ ਸਾਡੇ ਕੋਲੇ ਦਾ।
ਠੀਕ ਹੈ। ਸੱਚੋ ਸੱਚਾ ਸੱਚ ਸੱਚ ਨਿਹਾਰੀ ਹੈ,
ਉਹਨੂੰ ਸੱਚ ਕਰਕੇ ਹੀ ਦੇਖਣਾ ਚਾਹੀਦਾ, ਸੱਚ ਕਰਕੇ ਹੀ ਮੰਨਣਾ ਚਾਹੀਦਾ।
ਕੂੜ ਨਾ ਜਾਪੇ ਕਿਛ ਤੇਰੀ ਧਾਰੀ ਹੈ।
ਕੂੜ ਨਾ ਜਾਪੇ ਕੁਛ, ਫਿਰ ਤਾਂ ਕੁਛ ਵੀ ਕੂੜ ਨਹੀਂ। ਕੂੜ ਦੱਸ ਕੀ ਹੈ? ਕੂੜ ਤਾਂ ਕੁਛ ਹੀ ਨਹੀਂ ਰਿਹਾ ਹੀ ਨਾ ਫਿਰ। ਕੂੜ ਜੇ ਤੇਰੀ ਸਿੱਖਿਆ ਨੂੰ ਧਾਰਨ ਕਰ ਲਵੇ, ਸਭ ਸੱਚੇ ਸੱਚ ਹੈ, ਕੂੜ ਕੁਛ ਵੀ ਨਹੀਂ। ਫਿਰ ਕੂੜ ਤਾਂ ਬੁੱਧੀ ਹੋਣ ਲਈ ਹੋਈ ਕਰਕੇ ਹੈ।
ਅੱਛਾ ਜੀ।
ਮਾਇਆ ਦੇ ਪ੍ਰਭਾਵ ਕਰਕੇ ਕੂੜ ਹੈ।
ਸਭ ਸਹਿ ਦੇ ਦਾਤਾਰ ਜੇਤ ਉਪਾਰੀ ਹੈ।
ਸਭ ਸੇ ਸਹਿ ਦੇ ਦਾ ਬਾਹਰ ਸਾਰਾ ਕੁਛ ਦਾਤਾਰੇ ਦੇ ਰਿਹਾ, ਜਿਹੜੀਆਂ ਵਸਤਾਂ ਦੇ ਰਿਹਾ, ਜੇ ਸਰੀਰ ਕਰਕੇ ਵੀ ਦੇ ਰਿਹਾ ਤਾਂ ਵੀ ਉਹ ਦੇ ਰਿਹਾ। ਜੇ ਗਿਆਨ ਤਰ੍ਹਾਂ ਤਰ੍ਹਾਂ ਦੇ ਜਿਹੋ ਜਿਹੇ ਜਿੰਨੀ ਕੁ ਲੋੜ ਹੈ ਉਹਨਾਂ ਗਿਆਨ ਦੇ ਰਿਹਾ, ਉਹ ਵੀ ਉਹੀ ਦੇ ਰਿਹਾ।
ਸਭ ਸਹਿ ਦੇ ਦਾਤਾਰ ਜੇਤ ਉਪਾਰੀ ਹੈ।
ਜੇਤ ਉਪਾਰੀ ਹੈ, ਜਿਹਨੂੰ ਉੱਪਰ ਚੱਕਣਾ ਹੈ ਪੂਰੀ ਵਸਤੂ ਦੇ ਦਿੰਦਾ।
ਠੀਕ ਹੈ ਜੀ।
ਉਪਾਲ ਨਾ ਹੁੰਦਾ ਉੱਪਰ ਚੱਕਣਾ, ਜਿਹਨੂੰ ਭਵ ਸਾਗਰ ਚੋਂ ਬਾਹਰ ਕੱਢਣਾ ਹੈ ਜਾਂ ਥੋੜਾ ਬਹੁਤਾ ਉੱਚਾ ਚੱਕਣਾ ਹੈ ਵਸਤੂ ਦੇਦਾ ਜੀ। ਡੁੱਬਦੇ ਆ ਅਸੀਂ ਆਪਣੀ ਮਰਜ਼ੀ ਨਾਲ ਚੱਕਦਾ ਉਹ ਆਪਣੀ ਕੋਸ਼ਿਸ਼ ਨਾਲ।
ਹਾਂਜੀ।
ਹਾਂ।
ਇੱਕਤ ਸੂਤ ਪਰੋਏ ਜੋਤ ਸੰਜਾਰੀ ਹੈ।
ਇੱਕਤ ਸੂਤ ਪਰੋਏ, ਇੱਕੋ ਸੂਤ ਪਰੋਏ ਨੇ ਸਾਰੇ, ਇੱਕੇ ਸੂਤ ਪਰੋਏ ਬਣੀਏ। ਇੱਕੋ ਆਕਾਸ਼ ਰੂਪੀ ਸੂਤ ਉਹਦੇ ਕੋਲ ਆਪਣੇ ਰੱਖਿਆ ਹੋਇਆ, ਸੱਚ ਤੇ ਪਵਨਾ ਪਿਆ ਆਕਾਸ਼ ਉਹਦੇ ਕੋਲ ਹੈ, ਉਹਦੇ ਵਿੱਚ ਸਾਰੇ ਪਰੋ ਕੇ ਰੱਖੇ ਨੇ।
ਜੋਤ ਸੰਜਾਰੀ ਹੈ,
ਜੋਤ ਸਾਰੇ ਹੀ ਸੰਜਰੀ ਹੋਈ ਹੈ, ਇੱਕ ਜਗ੍ਹਾ ਉਹਦੀ ਰੱਖੀ ਹੋਈ ਜੋਤ। ਨਬੀਆ ਜਲ ਮੈਂ ਤੇਰਾ ਬਾਸ ਹੈ, ਜਲ ਹੈ ਜਿਹੜਾ ਸਰੀਰ ਦੇ ਵਿੱਚ, ਉੱਥੇ ਬਬੀਏ ਦਾ ਬਾਸ ਹੈ।
ਹੁਕਮੇ ਭਵ ਜਲ ਮੰਜ ਹੁਕਮੇ ਤਾਰੀ ਹੈ,
ਜਿਹੜਾ ਕਹਿੰਦਾ ਆਪਣਾ ਹੁਕਮ ਜੀਵ ਦਾ, ਉਹਦੇ ਨਾਲ ਤਾਂ ਭਵ ਜਲ ਦੇ ਮੰਜ ਰਹਿੰਦਾ ਹੈ ਵਿੱਚ, ਖੁਸ਼ੀ ਨਾਲ ਰਹਿੰਦਾ ਆਪਣੀ ਨਾਲ।
ਅੱਛਾ, ਮੰਜ ਦਾ ਮਤਲਬ ਡੁੱਬਣਾ ਹੁੰਦਾ ਜੀ
ਵਿੱਚ।
ਅੱਛਾ, ਹੁਕਮੇ ਭਵ ਜਲ ਮੰਜ ਹੁਕਮੇ ਤਾਰੀ ਹੈ,
ਹੁਕਮ ਨਾਲ ਤਰਦਾ, ਆਪਣੀ ਇੱਛਾ ਨਾਲੇ ਤਰਦਾ, ਆਪਣੀ ਇੱਛਾ ਨਾਲੇ ਵਿੱਚ ਰਹਿੰਦਾ ਸਾਗਰ ਦੇ। ਜੇ ਤਾਂ ਰਹਿਣਾ ਚਾਹੁੰਦਾ ਇਹ ਭਵ ਸਾਗਰ ਚ, ਇਹਨੂੰ ਕੋਈ ਨਹੀਂ ਕਹਿੰਦਾ ਮਜਬੂਰ ਕਰਦਾ ਵੀ ਤੂੰ ਜਾ ਭਾਈ। ਉਪਦੇਸ਼ ਕਰਤਾ ਸਭ ਨੂੰ ਗੁਰਬਾਣੀ ਦੇ ਧੱਕੇ ਮਾਰ ਮਾਰ ਨਹੀਂ ਬਾਣੀ ਲੈ ਕੇ ਜਾਂਦੀ,
ਠੀਕ ਹੈ,
ਗ੍ਰਿਫਤਾਰ ਕਰਕੇ ਕਿਸੇ ਨੂੰ ਨਹੀਂ ਲੈ ਕੇ ਜਾਂਦੀ। ਬਹੁਤ ਵਧੀਆ ਵਧੀਆ ਪਦਾਰਥ ਇੱਥੇ ਵੀ ਦਿੱਤੇ ਨੇ ਛਕਣ ਨੂੰ, ਸਮਝਿਆ ਨਹੀਂ?
ਹਾਂਜੀ,
ਇੱਥੇ ਰਹਿਣਾ, ਇੱਥੇ ਰਹਿ, ਤੇਰੀ ਮਰਜ਼ੀ ਹੈ,
ਠੀਕ ਹੈ ਜੀ,
ਤੇਰੀ ਇੱਛਾ ਹੈ, ਉਧਰ ਜਾਣ ਦੀ ਇੱਛਾ ਉਧਰ ਵੀ ਚਲੇ ਜਾ,
ਠੀਕ ਹੈ।
ਦੋਏ ਘਰ ਤੇਰੇ ਨੇ, ਦੋਏ ਖੁੱਲੇ ਨੇ ਤੇਰੇ ਵਾਸਤੇ, ਇਹਦੇ ਕੋਲ ਦੋ ਹੁਕਮ ਨੇ, ਇਹਦੇ ਆਪਣੇ ਨੇ, ਇਸੇ ਦੀ ਗੱਲ ਹੈ ਜੀਵ ਦੀ। ਇੱਕ ਭਰਮ ਭਲਾਉਣ ਵਾਲਾ ਹੁਕਮ ਹੈ, ਇੱਕ ਭਗਤੀ ਲਾਉਣ ਵਾਲਾ ਹੁਕਮ,
ਠੀਕ ਹੈ ਜੀ।
ਭਰਮ ਭਲਾਉਣ ਵਾਲਾ ਇਹਨੂੰ ਇੱਥੇ ਰੱਖਦਾ, ਭਗਤੀ ਲਾਉਣ ਵਾਲਾ ਉਧਰ ਲੈ ਜਾਂਦਾ। ਆਪਣੇ ਹੁਕਮ ਨਾਲ ਜੀਵ, ਆਪਣੀ ਇੱਛਾ ਨਾਲ ਜੀਵ,
ਹਾਂਜੀ,
ਭਵ ਸਾਗਰ ਚ ਰਹਿੰਦਾ, ਆਪਣੀ ਇੱਛਾ ਨਾਲ ਭਵ ਸਾਗਰ ਛੱਡਦਾ, ਬਸ,
ਠੀਕ ਹੈ ਜੀ। ਪ੍ਰਭ ਜੀਉ ਤੁਦ ਧਿਆਏ, ਸੋਏ ਜਿਸ ਭਾਗ ਮਥਾਰੀ ਹੈ, ਤੇਰੀ ਗਤ ਮਿਤ ਲਖੀ ਨਾ ਜਾਏ, ਹਉ ਤੁਦ ਬਲਹਾਰੀ ਹੈ।
ਹੇ ਪ੍ਰਭ ਜੀ, ਤੈਨੂੰ ਕੌਣ ਧਿਆਉਂਦੇ ਨੇ? ਜਿਹੜੇ ਤੈਨੂੰ ਧਿਆਉਂਦੇ ਨੇ ਨਾ, ਚਾਹੁੰਦੇ ਨੇ ਨਾ ਭਵ ਸਾਗਰ ਛੱਡਣਾ,
ਹਾਂਜੀ,
ਨਿਕਲ ਜਾਂਦੇ ਨੇ ਵੇਰੇ ਦ੍ਰਿਸ਼ਟੀਕੋਣ ਤੋਂ, ਉਹਨਾਂ ਦੇ ਮੱਥੇ ਦੇ ਭਾਗ ਜੱਗੇ ਨੇ। ਇਹ ਆਪਣੀ ਰਾਏ ਹੈ, ਇਹ ਭਗਤਾਂ ਦੀ ਰਾਏ ਹੈ, ਇਹ ਨਾ ਪਰਮੇਸ਼ਰ ਦੀ ਰਾਏ ਹੈ, ਨਾ ਜੀਵ ਦੀ ਰਾਏ ਹੈ,
ਠੀਕ ਹੈ
ਜੀ। ਇਹ ਉਹਦੀ ਰਾਏ ਹੈ ਜਿਹੜਾ ਇੱਥੋਂ ਭਵ ਸਾਗਰ ਜੋ ਪਾਰ ਹੋ ਕੇ ਜਿਹਨੂੰ ਸੁੱਖ ਮਿਲਿਆ, ਇਹ ਉਹਦੀ ਰਾਏ ਹੈ ਵੀ ਮੈਨੂੰ ਕਿਹੋ ਜਿਹਾ ਸੁੱਖ ਹੋਇਆ ਛੱਡ ਕੇ। ਮੈਂ ਸਮਝਦਾ ਵੀ ਜਿਹੜੇ ਇੱਛਾ ਹੈ ਜਿਹਨਾਂ ਦੇ ਅੰਦਰ,
ਠੀਕ ਹੈ ਜੀ,
ਭਵ ਸਾਗਰ ਛੱਡਣ ਦੇ ਭਾਗ ਚੰਗੇ ਨੇ,
ਹਾਂਜੀ ਹਾਂ, ਠੀਕ ਹੈ,
ਉਹਨਾਂ ਦੇ ਮੱਥੇ ਦੇ ਭਾਗ ਠੀਕ ਨੇ, ਬਾਕੀਆਂ ਦੇ ਗਲਤ ਨੇ।
ਤੇਰੀ ਗਤ ਮਿਤ ਲਖੀ ਨਾ ਜਾਏ, ਹਉ ਤੁਦ ਬਲਹਾਰੀ,
ਤੇਰੀ ਗਤ ਮਿਤ ਲਖੀ ਨਾ ਜਾਏ, ਹਉ ਤੁਦ ਬਲਹਾਰੀ। ਹੁਣ ਇਹ ਕਿਹਨੂੰ ਕਿਹਾ? ਪਰਮੇਸ਼ਰ ਨੂੰ ਨਹੀਂ ਕਿਹਾ, ਇਹ ਵੀ ਇਸ ਨੂੰ ਕਿਹਾ, ਇੱਕ ਨੂੰ।
ਅੱਛਾ ਜੀ,
ਤੇਰੀ ਗਤ ਮਿਤ ਲਖੀ ਨਾ ਜਾਏ, ਤੁਦ ਬਲਹਾਰੀ। ਕਹਿੰਦੇ ਤੂੰ ਕਿਉਂ ਇੱਥੇ ਪੁੱਗਿਆਂ 'ਚ ਰਹਿਣਾ ਚਾਹੁੰਦਾ, ਕਿਉਂ ਨਹੀਂ ਚਾਹੁੰਦਾ ਸਦਾ ਸੁਖ? ਉਹ ਸੁਖ ਚਾਹੁੰਦਾ ਵੀ ਹੈ, ਇਹ ਹੀ ਗੱਲ ਦੀ ਨਹੀਂ ਮੈਨੂੰ ਤਾਂ ਸਮਝ ਆਉਂਦੀ।
ਅੱਛਾ ਜੀ,
ਸਦਾ ਸੁਖ ਚਾਹਣਾ ਜਾਂ ਸਦਾ ਸੁਖ ਦੀ ਗੱਲ ਕਹਿੰਦੇ ਵੀ ਐ ਮਿਲ ਜੂ ਬੇ ਲੈਂਦਾ ਨਹੀਂ।
ਤੇਰੀ ਗਤ ਮਿਤ ਲਖੀ ਨਾ ਜਾਏ, ਹਾਂ ਤੂੰ ਬਲਹਾਰੀ ਹੈ,
ਤੇਰੀ ਗਤ ਮਿਤ ਲਖੀ ਨਾ ਜਾਏ ਜੀਵ ਨੂੰ। ਸਭ ਕੁਝ ਸੁਣ ਕੇ ਗੁਰਬਾਣੀ ਦਾ ਹਾਂ ਕਰ ਦਿੰਦਾ, ਗੁਰਦੁਆਰੇ ਤੋਂ ਬਾਹਰ ਜਾ ਕੇ ਕੱਪੜੇ ਜੇ ਝਾੜ ਕੇ ਨਾ ਕਰ ਦਿੰਦਾ,
ਠੀਕ ਹੈ ਜੀ।
ਇਸੇ ਗੱਲ ਦੀ ਸਮਝ ਨਹੀਂ ਆਉਂਦੀ ਵੀ ਇਹ ਕੀ ਗੱਲ ਹੈ, ਨਹੀਂ ਮੁੱਕਰ ਵੀ ਜਾਂਦਾ ਦਫਾ ਹੋਣਾ,
ਤੋ ਮੁੱਕਰ ਗਿਆ ਫੇਰ ਤਾਂ ਲਖੀ ਗਈ ਕਿ ਨਹੀਂ?
ਉਹ ਅੱਜ ਮੰਨ ਕੇ ਨਹੀਂ ਮੁੱਕਰੇਗਾ, ਕੀ ਪਤਾ ਜਦ ਆਇਆ ਸੀ ਗੁਰਦੁਆਰੇ ਮੰਨੇਗਾ ਜਾਂ ਨਹੀਂ ਮੰਨੇਗਾ, ਜਾਂ ਮੰਨ ਕੇ ਮੁੱਕਰ ਜਾਏਗਾ, ਇਹਦਾ ਹੀ ਨਹੀਂ ਪਤਾ ਲੱਗਦਾ।
ਹਾਂਜੀ ਹਾਂ, ਇੱਥੇ ਪਹਿਲੀ ਪੌੜੀ ਸਮਾਪਤੀ ਹੈ ਜੀ।